ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਕਰਨ ਲੱਗੇ ਆਰਤੀ ਤਹਿਵਾਂ ਜਗਨਨਾਥ ਕੋ ਮੰਦਰ ਜਹਿਵਾਂ ਕਰਨ ਲੱਗੇ ਆਰਤੀ ਤਹਿਵਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬੇ ਕਮਾਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਸਤਸੰਗਤ ਕਰਨ ਦਾ ਇਹ ਸੁਭਾਗਾ ਸੁਭਾ ਮਿਲਿਆ ਹੈ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਪੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਸੁਣ ਹਰ ਕਥਾ ਉਤਾਰੀ ਮੈਲ, ਮਹਾਪੁਨੀਤ ਭਏ ਸੁਖ ਸੈਲ, ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਊਰੇ ਤੇ ਪ੍ਰਧਾਨ ਨਿਵਾਵਹੇ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੁਹ ਹੈ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਜਨਮਾਂ ਜਨਮਾਂਤਰਾਂ ਦਾ ਲੱਗਾ ਹੋਇਆ ਦੁੱਖ ਜੰਮਣ ਤੇ ਮਰਨ ਦਾ ਮਿਟਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਪ੍ਰੇਮੀਆਂ ਦੇ ਮਸਤਕ ਦੰਦ ਹੋਏ। ਬੋਲਤ ਬੋਲ ਅਜਾਏ ਹੇ ਮੇਰੇ ਪਿਆਰੇ ਪਰਮੇਸ਼ਰ, ਮੇਰੇ ਕੰਨਾਂ ਵਿੱਚ ਬਾਹਰ ਦਾ ਨਾਟਕ ਚੇਟਕ ਹੋਰ ਇੱਧਰ ਵਿਧਰ ਰਸਤ ਦੀਆਂ ਕੋਈ ਗੱਲਾਂ ਸੁਣਨ ਵਾਸਤੇ ਨਾ ਮਿਲਣ, ਸੁਣਨ ਵਾਸਤੇ ਮਿਲਾ ਤੇ ਆਪ ਜੀ ਦਾ ਨਾਮ ਹੀ ਮਿਲੇ। ਸੋ ਉਸ ਨਾਮ ਸਰਵਣ ਕਰਨ ਵਾਸਤੇ ਸਾਨੂੰ ਸੁਭਾਗ ਪ੍ਰਾਪਤ ਹੋਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਚੱਲ ਰਹੀ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਰਹੇ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਕਾਂਸੀ ਅਯੋਧਿਆ ਮਥੁਰਾ ਤੋਂ ਹੁੰਦੇ ਹੋਏ ਜਗਨਨਾਥਪੁਰੀ ਵਿੱਚ ਪਹੁੰਚੇ ਨੇ, ਜੋ ਸਮੁੰਦਰ ਦੇ ਕਿਨਾਰੇ ਤੇ ਹੈ। ਜਗਨਨਾਥ ਦਾ ਮੰਦਰ ਹੈ, ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਹੈ ਬਿਨਾਂ ਅੰਗਾਂ ਤੋਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਮੰਦਰ ਦੇ ਬਾਹਰ ਬੈਠ ਗਏ ਨੇ। ਸੰਧਿਆ ਦਾ ਸਮਾਂ ਹੋਇਆ ਤੇ ਪਾਂਡੇ ਜਿਹੜੇ ਪੜ੍ਹੇ ਲਿਖੇ ਬੜੇ ਵਿਦਵਾਨ ਕਾਂਸੀ ਪੜ੍ਹੇ ਹੋਏ, ਸੰਧਿਆ ਦੇ ਸਮੇਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਦੇ ਸਨਮੁਖ ਹੋ ਕਰਕੇ ਆਰਤੀ ਉਤਾਰਨ ਵਾਸਤੇ ਆ ਰਹੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਹੀ ਉਪਦੇਸ਼ ਦੇਣ ਵਾਸਤੇ ਇੱਥੇ ਪਹੁੰਚੇ ਨੇ, ਜਿਵੇਂ ਅੱਜ ਦੇ ਪ੍ਰਸੰਗ ਦੇ ਵਿੱਚ ਇਹ ਪਾਂਡੇ ਆਰਤੀ ਉਤਾਰਦੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੰਡਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨੀ ਲਗਾਉਣਗੇ। ਸ਼ਰਧਾ ਭਾਵਨਾ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਰਨ ਲੱਗੇ ਆਰਤੀ ਤਹਿਵਾਂ।
ਸਾਰਿਆਂ ਨੇ ਇਕੱਤਰ ਹੋ ਕਰਕੇ ਸੰਧਿਆ ਦਾ ਸੁਭਾਗ ਸਮਾਂ ਜਾਣੇ, ਕਿਉਂਕਿ ਪੁਰਾਤਨ ਕਾਲ ਤੋਂ ਹੀ ਜਦ ਸੂਰਜ ਅਸਤ ਹੋ ਜਾਵੇ ਤੇ ਆਰਤੀ ਉਤਾਰਨੀ। ਆਰਤੀ ਦਾ ਅਰਥ ਹੁੰਦਾ ਆ ਸਰਬ ਔਰ ਸੇ, ਰੱਤੀ ਦਾ ਅਰਥ ਹੁੰਦਾ ਪ੍ਰੇਮ ਦੇ ਵਿੱਚ ਤਦਾਕਾਰ ਹੋ ਕੇ ਉਸ ਮਾਲਕ ਦੀ ਰਜਾ ਵਿੱਚ ਸ਼ਾਮਲ ਹੋਣਾ। ਜਿਹੜਾ ਤੇ ਮਨੁੱਖ ਧਰਮੀ ਹੋਵੇਗਾ ਉਹ ਅੰਮ੍ਰਿਤ ਵੇਲੇ ਦੀ ਵੀ ਸੰਭਾਲ ਕਰਦਾ ਹੈ ਔਰ ਸੰਧਿਆ ਦੇ ਸਮੇਂ ਦੀ ਵੀ ਸੰਭਾਲ ਕਰਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮਾਲਕ ਦੇ ਚਰਨਾਂ ਨਾਲ ਜੁੜਦਾ, ਚਾਹੇ ਕਿਸੇ ਮਤ ਵਿੱਚ ਵੀ ਹੋਵੇ। ਉੱਠ ਫਰੀਦਾ ਉਜੂ ਸਾਜ, ਸੁਭ ਹੈ ਨਿਬਾਜ ਗੁਜਾਰ। ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਮਾਲਕ ਦੇ ਚਰਨਾਂ ਦਾ ਖਿਆਲ ਕਰਦਾ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪਦਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਐਸਾ ਸੁਭਾਗ ਗੁਰਸਿੱਖਾਂ ਨੂੰ ਪ੍ਰਾਪਤ ਹੈ। ਇੱਧਰ ਪਾਂਡਿਆਂ ਨੇ ਸੰਧਿਆ ਸਮੇਂ ਦਾ ਸਮਾਂ ਸੰਭਾਲਿਆ ਤੇ ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਕ੍ਰਿਸ਼ਨ ਭਗਵਾਨ ਜੀ ਦੀ ਆਰਤੀ ਉਤਾਰਦੇ ਨੇ। ਭਾਵ ਪ੍ਰੇਮ ਹੈ ਮਨ ਦੇ ਅੰਦਰ। ਸਤਿਗੁਰੂ ਪਾਤਸ਼ਾਹ ਮਹਾਰਾਜ ਮੂਰਤੀ ਪੂਜਾ ਤੋਂ ਬਾਹਰ ਕੱਢ ਕੇ ਨਿਰੰਕਾਰ ਦੇ ਚਰਨਾਂ ਨਾਲ ਜੋੜਨਾ ਚਾਹੁੰਦੇ ਨੇ। ਜਦ ਸਾਰਿਆਂ ਨੇ ਇਕੱਤਰ ਹੋ ਕੇ ਮੰਦਿਰ ਵਿੱਚ ਪ੍ਰਵੇਸ਼ ਹੋਏ, ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਉੱਥੇ ਬੈਠੇ ਨੇ ਔਰ ਆਰਤੀ ਉਤਾਰਨ ਲੱਗੇ ਹਨ।
ਜਗਨਨਾਥ ਕੋ ਮੰਦਰ ਜਹਵਾ,
ਜਿੱਥੇ ਜਗਨਨਾਥ ਦਾ ਇਹ ਸੋਭਨੀਕ ਮੰਦਿਰ ਸੀ। ਇੱਥੇ ਮੈਂ ਥੋੜਾ ਜਿਹਾ ਦੱਸ ਕੇ ਫਿਰ ਅੱਗੇ ਜਾਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਧੁਰ ਕੀ ਬਾਣੀ ਵਿੱਚ ਇੱਕ ਬਚਨ ਆਉਂਦਾ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਬੇਦ ਵਿਆਸੈ ਕੋਏ। ਉੱਥੇ ਜਗਨਨਾਥਪੁਰੀ ਦਾ ਮਹਾਂਪੁਰਸ਼ ਇੱਥੇ ਇੱਕ ਅਰਥ ਕਰਿਆ ਕਰਦੇ ਸਨ ਕਿ ਜਦੋਂ ਨਾਰਦ ਮੁਨੀ ਬ੍ਰਹਮੇ ਦਾ ਪੁੱਤਰ ਜਗਨਨਾਥ ਦੇ ਮੰਦਰ ਦੀ ਯਾਤਰਾ ਕਰਿਆ ਕਰਦਾ, ਦਰਸ਼ਨ ਕਰਨ ਜਾਇਆ ਕਰਦਾ, ਤੇ ਇਸ ਵੇਲੇ ਜਗਨਨਾਥ ਜਦ ਨਾਰਦ ਮੁਨੀ ਮੰਦਰ ਚੋਂ ਹੋ ਕੇ ਬਾਹਰ ਚੱਲਿਆ ਜਾਂਦਾ ਸੀ ਤੇ ਦੋ ਹੱਥ ਮਿੱਟੀ ਪਟਾ ਕੇ ਬਾਹਰ ਕਢਾ ਦਿਆ ਕਰਦਾ। ਰੋਜ਼ਾਨਾ ਦੀ ਕਿਰਿਆ ਇਹੀ, ਨਾਰਦ ਮੁਨੀ ਨੇ ਆਉਣਾ, ਦਰਸ਼ਨ ਕਰਕੇ ਚਲੇ ਜਾਣਾ। ਜਗਨਨਾਥ ਨੇ ਉੱਥੋਂ ਦੋ ਹੱਥ ਮਿੱਟੀ ਪਟਾ ਕੇ ਬਾਹਰ ਕਢਾ ਦੇਣੀ, ਨਵੀਂ ਮਿੱਟੀ ਪਵਾ ਦੇਣੀ। ਇੱਕ ਦਿਨ ਨਾਰਦ ਮੁਨੀ ਆਇਆ, ਘੁੰਮਿਆਰ ਵਿਚਾਰੇ ਲੱਗੇ ਗੱਡੇ ਪੱਟ ਕੇ ਲਈ ਹੁਣ ਇਧਰੋਂ ਨਵੀਂ ਮਿੱਟੀ ਲਈ ਜਾਣ। ਪੁੱਛਿਆ ਤੁਸੀਂ ਕੀ ਕਰਦੇ ਹੋ ਕਿ ਮਿੱਟੀ ਇੱਕ ਪਾਸੇ ਢੇਰ ਲਗਾਏ ਆ, ਦੂਸਰੇ ਪਾਸੇ ਟੋਏ ਪਾਏ ਆ? ਕਹਿਣ ਲੱਗੇ ਇੱਥੇ ਇੱਕ ਨਾਰਦ ਮੁਨੀ ਹੈ ਤੇ ਉਹ ਬ੍ਰਹਮੇ ਦਾ ਸਪੁੱਤਰ ਨਿਗੋਰਾ ਹੋਣ ਕਰਕੇ ਇਸ ਜਗ੍ਹਾ ਤੇ ਆਉਂਦਾ ਔਰ ਜਗਨਨਾਥ ਜਿੰਨੀ ਮਿੱਟੀ ਇਸ ਮੰਦਰ ਦੀ ਹੈ ਦੋ ਹੱਥ ਪਟਾ ਕੇ ਨਿਗੁਰੇ ਦੀ ਜਾਣ ਕਰਕੇ ਧਰਤੀ ਅਪਵਿੱਤਰ ਸਮਝ ਕਰਕੇ ਬਾਹਰ ਕਢਾ ਦਿੰਦਾ ਤੇ ਨਵੀਂ ਮਿੱਟੀ ਪਵਾ ਦਿੰਦਾ। ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹੀ ਨਾਰਦ ਮੁਨੀ। ਜਿਸ ਵੇਲੇ ਨਾਰਦ ਮੁਨੀ ਨੂੰ ਵੀ ਪਤਾ ਲੱਗਦਾ ਤੇ ਮਨ ਦੇ ਅੰਦਰ ਖਿਆਲ ਆਇਆ ਕਿ ਮੈਂ ਨਿਗੁਰਾ ਹਾਂ, ਜਾ ਕਰਕੇ ਜਗਨਨਾਥ ਨੂੰ ਪੁੱਛਿਆ ਕਿ ਮਹਾਰਾਜ ਜੇ ਮੈਂ ਨਿਗੁਰਾ ਸੀ ਤੇ ਮੈਨੂੰ ਤੁਸੀਂ ਦੱਸ ਦਿੰਦੇ ਜਾਂ ਮੈਨੂੰ ਗੁਰੂ ਧਾਰਨ ਕਰਾ ਦਿੰਦੇ, ਤੇ ਇੰਨੀ ਖੇਚਲ ਕਿਉਂ ਕਰਦੇ ਹੋ? ਰੋਜ਼ਾਨਾ ਦੋ ਹੱਥ ਮਿੱਟੀ ਪਟਾ ਕੇ ਬਾਹਰ ਕਢਾਉਂਦੇ ਹੋ ਤੇ ਦੋ ਹੱਥ ਫਿਰ ਪਵਾਉਂਦੇ ਹੋ? ਕਹਿਣ ਲੱਗੇ ਤੁਸੀਂ ਬ੍ਰਹਮਾ ਜੀ ਦੇ ਸਪੁੱਤਰ ਸੀ ਤੇ ਬ੍ਰਹਮਾ ਦਾ ਸਤਿਕਾਰ ਕਰਦਿਆਂ ਹੋਇਆ ਤੈਨੂੰ ਅਸੀਂ ਕੁਝ ਨਹੀਂ ਕਿਹਾ, ਹੈ ਤੂੰ ਨਿਗੁਰਾ। ਤੇ ਇਸ ਵੇਲੇ ਮਨ ਤੇ ਖਿਆਲ ਆਇਆ, ਕਹਿਣ ਲੱਗਾ ਕਿ ਮੈਨੂੰ ਤੁਸੀਂ ਗੁਰੂ ਧਾਰਨ ਕਰਾਓ। ਜਗਨਨਾਥ ਕਹਿਣ ਲੱਗਾ ਕਿ ਤੂੰ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਤੁਰ ਪਾ, ਜਿਹੜਾ ਰਸਤੇ ਵਿੱਚ ਮਿਲੂਗਾ ਉਹ ਉਸਨੂੰ ਆਪਣਾ ਗੁਰੂ ਬਣਾ ਲਈ, ਅੰਮ੍ਰਿਤ ਦਾ ਰੂਪ ਬਣਾ ਕੇ ਇੱਕ ਰਿਖੀ ਨੂੰ ਸਾਹਮਣੇ ਕਰ ਦਿੱਤਾ। ਉਸਨੇ ਆਪਣੇ ਪਿੱਛੇ ਜਾਲੀ ਸਿੱਟੀ ਹੋਈ ਮੱਛੀਆਂ ਫੜਨ ਵਾਸਤੇ, ਕੁਝ ਕੁ ਝੋਲੀ ਦੇ ਵਿੱਚ ਮੱਛੀਆਂ ਦਾ ਪੂੰਗ ਪਾਇਆ ਹੋਇਆ। ਨਾਰਦ ਮੁੰਨ ਨੂੰ ਜਦ ਰਸਤੇ ਵਿੱਚ ਮਿਲਿਆ ਤੇ ਹੁਣ ਜਗਨਨਾਥ ਦਾ ਬਚਨ ਸੀ ਕਿ ਜਿਹੜਾ ਰਸਤੇ 'ਚ ਪਹਿਲਾਂ ਮਿਲੇ ਉਸਨੂੰ ਗੁਰੂ ਬਣਾ ਲਈ। ਹੁਣ ਰਿਖੀ ਮਿਲਿਆ ਪਰ ਫੰਦਕ ਦੇ ਰੂਪ ਵਿੱਚ, ਮਨ 'ਚ ਵਿਚਾਰ ਕੀਤੀ ਕਿ ਗੁਰੂ ਤਾਂ ਮਿਲਿਆ ਪਰ ਫੰਦਕ ਮਿਲਿਆ, ਇਹਨੇ ਤਾਂ ਜਾਲੀ ਛੁੱਟੀ ਹੈ, ਪਿੱਛੇ ਮੱਛੀਆਂ ਦਾ ਪੂੰਗ ਟੰਗਿਆ ਹੋਇਆ ਹੈ, ਇਹ ਧਰਮੀ ਨਹੀਂ ਹੋ ਸਕਦਾ। ਮਨ 'ਚ ਸ਼ੰਕਾ ਆ ਗਈ, ਫਿਰ ਵੀ ਗੁਰੂ ਧਾਰਨ ਕਰ ਲਿਆ। ਗੁਰੂ ਧਾਰਨ ਕਰਕੇ ਕਹਿਣ ਲੱਗਾ, ਮਹਾਰਾਜ ਮੈਨੂੰ ਆਪਣਾ ਉਪਦੇਸ਼ ਦਿਓ, ਮੈਂ ਤੁਹਾਨੂੰ ਗੁਰੂ ਬਣਾਇਆ। ਕਹਿਣ ਲੱਗੇ ਕਿ ਸਾਡਾ ਬਚਨ ਇਹ ਵੀ ਹੈ ਕਿ ਜੇ ਤੂੰ ਕਿਸੇ ਦੇ ਕਹੇ ਤੇ ਗੁਰੂ ਧਾਰਨ ਕੀਤਾ ਤੇ ਜਿਸ ਨੇ ਤੈਨੂੰ ਕਿਹਾ ਉਸ ਨੂੰ ਕਿਹਾ ਕਿ ਮੈਨੂੰ 84 ਦੇ ਗੇੜ ਤੋਂ ਬਾਹਰ ਕੱਢ ਦੇ। ਕਹਿਣ ਲੱਗਾ ਕਿ ਮੈਂ ਉਸਨੂੰ ਕਿਵੇਂ ਕਹਾਂਗਾ? ਕਹਿੰਦੇ ਤੂੰ ਇੱਕ ਵਾਰੀ ਜਾ ਕੇ ਕਹਿ ਤਾਂ ਸਹੀ। ਜਦੋਂ ਜਗਨਨਾਥ ਦੇ ਕੋਲ ਆਇਆ ਕਹਿੰਦਾ ਮੈਂ ਗੁਰੂ ਤੇ ਧਾਰਨ ਕੀਤਾ ਪਰ ਫੰਦਕ। ਕਹਿਣ ਲੱਗੇ ਤੂੰ ਗੁਰੂ ਤੇ ਸ਼ੰਕਾ ਕਰ ਲਈ, ਹੁਣ ਤੈਨੂੰ 84 ਦੇ ਗੇੜ ਦੇ ਵਿੱਚ ਪੈਣਾ ਹੀ ਪੈਣਾ, ਇਹ 84 ਭੁਗਤਾਉਣੀ ਪੈਣੀ ਹੈ। ਇਸ ਵੇਲੇ ਫਿਰ ਬੜਾ ਹੈਰਾਨ ਹੋਇਆ ਕਿ ਮੈਨੂੰ 84 ਦੇ ਗੇੜ 'ਚ ਪਾ ਦਿੱਤਾ। ਕਹਿੰਦੇ ਤੂੰ ਸ਼ੰਕਾ ਕੀਤੀ ਆਪਣੇ ਗੁਰੂ ਤੇ, ਕਦੇ ਵੀ ਗੁਰੂ ਤੇ ਸ਼ੰਕਾ ਨਹੀਂ ਕਰੀਦੀ। ਕਹਿਣ ਲੱਗਾ ਮਹਾਰਾਜ ਹੁਣ ਕੀ ਕਰਾਂ? ਕਹਿੰਦੇ ਫਿਰ ਗੁਰੂ ਦੇ ਕੋਲ ਜਾ ਕੇ 84 ਤੋਂ ਬਾਹਰ ਨਿਕਲਣ ਦਾ ਰਸਤਾ ਪੁੱਛ, ਇਹ ਉਪਦੇਸ਼ ਕੇਵਲ ਗੁਰੂ ਹੀ ਦੇ ਸਕਦਾ ਕਿ 84 ਤੋਂ ਬਾਹਰ ਕਿਵੇਂ ਕੱਢਣਾ। ਫਿਰ ਗੁਰੂ ਦੇ ਕੋਲ ਚਲਿਆ ਗਿਆ, ਕਹਿਣ ਲੱਗਾ ਕਿ ਮਹਾਰਾਜ ਮੈਨੂੰ ਤਾਂ 84 ਦੇ ਗੇੜ ਦੇ ਵਿੱਚ ਪੈਣਾ ਹੀ ਪੈਣਾ, ਤੇ ਕਿਰਪਾ ਕਰਕੇ ਇਹ ਦੱਸੋ, ਉਪਦੇਸ਼ ਦਿਓ ਕਿ ਇਹਦੇ ਚੋਂ ਬਾਹਰ ਕਿਵੇਂ ਨਿਕਲਾਂ। ਕਹਿੰਦੇ ਜਿਸ ਨੇ ਤੈਨੂੰ ਮੇਰੇ ਕੋਲ ਭੇਜਿਆ ਫਿਰ ਉਸੇ ਦੇ ਕੋਲ ਜਾ। ਕਹਿੰਦਾ ਜਾ ਕੇ ਕਰਾਂ ਕੀ? ਕਹਿੰਦੇ ਉਹਨਾਂ ਨੂੰ ਕੀ ਕੋਈ 84 ਦੇ ਗੇੜ ਤੋਂ ਬਾਹਰ ਕੱਢ ਦੇ? ਕਹਿੰਦੇ ਇਹੋ ਗੱਲ ਤਾਂ ਤੁਹਾਡੇ ਕੋਲ ਪੁੱਛਣ ਆਇਆ। ਕਹਿੰਦੇ ਇੰਜ ਕਰੀ, ਉਹਨਾਂ ਨੂੰ ਇਹ ਗੱਲ ਕਹੀ ਕਿ ਇੱਥੇ ਵੀ ਤੁਸੀਂ ਭੁਗਤਾਉਣ ਵਾਲੇ ਹੋ ਪਰ ਲੋਕ ਦੇ ਅੰਦਰ ਵੀ ਤੁਸੀਂ ਭੁਗਤਾਉਣ ਵਾਲੇ ਹੋ, ਤੇ ਉਹਨਾਂ ਨੂੰ ਕਹੀ ਕਿ 84 ਦਾ ਨਕਸ਼ਾ ਥੱਲੇ ਵਾਹ ਦਿਓ ਤੇ ਮੈਂ ਦੇਖਾਂ ਤੇ ਸਹੀ ਕਿ ਇਹਦਾ ਜਾਲ ਕਿੱਡਾ ਕੁ ਹੈ ਤੇ ਭੁਗਤਣੀ ਕਿਵੇਂ। ਕਹਿੰਦੇ ਜਦ ਉਹ ਨਕਸ਼ਾ ਬਣਾ ਦੇਵੇਗਾ ਉੱਪਰ ਲੇਟਣ ਲੱਗ ਜਾਈ, ਲੇਟ ਲੇਟ ਕੇ ਸਾਰੀਆਂ ਰੇਖਾਵਾਂ ਧਰਤੀ ਦੀਆਂ ਮਿਟਾ ਦੇਵੀ, ਜੇ ਪੁੱਛਣਗੇ ਇਹ ਕੀ ਕਰਦਾ ਤੇ ਕਹੀ ਮੈਂ 84 ਭੁਗਤ ਰਿਹਾ। ਕਹਿੰਦੇ ਠੀਕ ਆ, ਵਾਪਸ ਚਲੇ ਗਏ ਜਗਨਨਾਥ ਦੇ ਕੋਲ। ਜਗਨਨਾਥ ਨੂੰ ਇਹੀ ਜਾ ਕੇ ਬੇਨਤੀ ਕੀਤੀ, ਉਹਨਾਂ ਨੇ 84 ਦਾ ਨਕਸ਼ਾ ਖਿੱਚ ਦਿੱਤਾ। ਲੇਟਣ ਲੱਗ ਗਿਆ ਨਾਰਦ ਮੁਨ, ਕਹਿੰਦੇ ਇਹ ਕੀ ਕਰਦਾ? ਕਹਿੰਦੇ 84 ਭੁਗਤ ਰਿਹਾ। ਹੱਸਣ ਲੱਗ ਗਏ ਜਗਨਨਾਥ, ਕਹਿੰਦੇ ਵਾਕਈ ਤੈਨੂੰ ਗੁਰੂ ਦਾ ਉਪਦੇਸ਼ ਧਾਰਨ ਕਰ ਲਿਆ। ਤੇ ਇਸ ਵੇਲੇ ਗੁਰੂ ਧਾਰਨ ਨਾਰਦ ਮੁਨ ਨੂੰ ਉਹ ਰਿਖੀ ਨੂੰ ਕਰਨਾ ਪਿਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛੋ, ਬ੍ਰਹਮੈ ਨਾਰਦ ਹੈ ਵੇਦ ਵਿਆਸ ਹੈ ਕੋਈ? ਸਾਰਿਆਂ ਨੂੰ ਗੁਰੂ ਧਾਰਨ ਕਰਨ ਦੀ ਲੋੜ ਪੈ ਗਈ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਜਗਨਨਾਥ ਦੇ ਸਥਾਨ ਤੇ ਪਹੁੰਚੇ ਨੇ, ਮੈਂ ਤਾਂ ਦੱਸਿਆ ਕਿਉਂਕਿ ਮਹਾਂਪੁਰਸ਼ ਇਸ ਦੇ ਅਰਥ ਕਰਿਆ ਕਰਦੇ ਸਨ ਕਿ ਇਹ ਜਗਨਨਾਥ ਦੇ ਮੰਦਰ ਤੇ ਨਾਰਦ ਮੁਨੀ ਨੂੰ ਗੁਰੂ ਧਾਰਨ ਕਰਨ ਦੀ ਲੋੜ ਪਈ ਸੀ। ਇਹ ਨਗੋਰਾ ਹੋਣੇ ਕਰਕੇ ਕਈ ਮਹੀਨੇ ਉੱਥੇ ਇਵੇਂ ਕਿਰਿਆ ਕਰਦਾ ਰਿਹਾ ਔਰ ਧਰਤੀ ਪਟਾਉਂਦਾ ਰਿਹਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਹੈ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਉਗੁਰ। ਸੋ ਮੈਂ ਉਹਨਾਂ ਪ੍ਰੇਮੀਆਂ ਨੂੰ ਇੱਥੇ ਨਾਲ ਹੀ ਬੇਨਤੀ ਕਰਦਿਆਂ ਕਿ 26 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਨ੍ਹਾਂ ਦੇ ਅਜੇ ਮਸਤਕ ਦੇ ਭਾਗ ਨਹੀਂ ਜਾਗੇ ਉਹ ਸਤਸੰਗਤ ਵਿੱਚ ਆ ਕਰਕੇ ਸਤਿਗੁਰਾਂ ਦੇ ਅੱਗੇ ਨਿਮਰਤਾ ਨਾਲ ਬੇਨਤੀ ਕਰੋ, ਮਹਾਰਾਜ ਕਿਰਪਾ ਕਰੋ ਆਪਣਾ ਸਿੱਖ ਬਣਾਓ। ਦੁਬਾਰਾ ਦੁਬਾਰਾ ਮਨੁੱਖਾ ਜਨਮ ਨਹੀਂ ਮਿਲਦਾ, ਭਾਗਾਂ ਨਾਲ ਮਿਲਿਆ ਤੇ ਇਸ ਨੂੰ ਕਿਸੇ ਲੇਖੇ ਵਿੱਚ ਲਾ ਦਈਏ। ਜੇ ਬ੍ਰਹਮੇ ਦੇ ਸਪੁੱਤਰ ਹੋਣੇ ਕਰਕੇ ਵੀ ਉਸ ਨੂੰ ਨਿਗੁਰੇ ਦੀ ਪਦਵੀ ਮਿਲੀ ਹੈ, ਜੇ ਉਹ ਨਹੀਂ ਪਾਰ ਉਤਰ ਸਕਿਆ ਤੇ ਅਸੀਂ ਤਾਂ ਕਿਸੇ ਬ੍ਰਹਮੇ ਦੇ ਸਪੁੱਤਰ ਨਹੀਂ, ਅਸੀਂ ਤਾਂ ਇੱਕ ਕਲਯੁਗੀ ਜੀਵ ਹਾਂ ਔਰ ਮਾਲਕ ਦੇ ਲੜ ਲੱਗੇ ਹੀ ਪਾਰ ਉਤਾਰਾ ਹੋਣਾ, ਸਾਨੂੰ ਵੀ ਗੁਰੂ ਧਾਰਨ ਦੀ ਲੋੜ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦ ਬਹਿ ਕੱਕ ਹੈ ਸਰਬਨ ਹੈ ਤੁਲ ਫਲ ਹੈ, ਕਿਸੇ ਦੀ ਸਮਤਾ ਨਹੀਂ ਰੱਖਦੇ। ਸੋ ਉਸ ਜਗਨਨਾਥ ਮੰਦਿਰ ਦੇ ਵਿੱਚ ਇਹ ਸਾਰੇ ਪਾਂਡੇ ਆਰਤੀ ਉਤਾਰਨ ਵਾਸਤੇ ਇਕੱਤਰ ਹੋਏ ਨੇ।
ਸ੍ਰੀ ਗੁਰ ਬੈਠੇ ਰਹੇ ਅਡੋਲ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਅਡੋਲ ਸ਼ਾਂਤ ਹੋ ਕਰਕੇ ਬੈਠੇ ਨੇ, ਸਾਰੇ ਪਾਂਡੇ ਖੜੇ ਹਨ।
ਸਾਡੇ ਭਏ ਕੁਛ ਮੁੱਖ ਨਾ ਬੋਲਾ,
ਮਹਾਰਾਜ ਆਪ ਅਡੋਲ ਬੈਠੇ ਹੋਏ ਕੁਝ ਵੀ ਮੁੱਖ ਤੋਂ ਨਹੀਂ ਬੋਲਦੇ ਤੇ ਪਾਂਡੇ ਆਰਤੀ ਉਤਾਰਦੇ ਨੇ। ਪਾਂਡਿਆਂ ਨੇ ਦੇਖ ਕਰਕੇ ਵਿਦਵਾਨਾਂ ਨੇ ਦੇਖ ਕਰਕੇ ਮਨ ਵਿੱਚ ਹੁੰਦਸ ਖਾਧੀ ਗੁੱਸਾ ਆ ਗਿਆ
ਆਨ ਸੁਮੀ ਪੰਗਿਰਾ ਉਚਾਰੀ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕਰਕੇ ਇਵੇਂ ਕਹਿਣ ਲੱਗੇ
ਉਹ ਹੈ ਤੂੰ ਕਿਸੇ ਥਾਂ ਤੇ ਆਇਓ
ਕਹਿਣ ਲੱਗੇ ਤੂੰ ਕੌਣ ਹੈ ਕਿਸ ਥਾਂ ਤੋਂ ਆਇਆ ਤੈਨੂੰ ਨੀ ਪਤਾ ਕਿ ਇਸ ਮੰਦਰ ਦੇ ਵਿੱਚ ਆਰਤੀ ਉਤਾਰੀ ਜਾਂਦੀ ਹੈ ਔਰ ਅਸੀਂ ਸਾਰੇ ਹੀ ਮਿਲ ਕਰਕੇ ਆਰਤੀ ਉਤਾਰ ਰਹੇ ਹਾਂ ਆਪਣੇ ਮੁੱਖ ਦੇ ਵਿੱਚੋਂ ਅਸੀਂ ਮੰਤਰਾਂ ਦਾ ਜਾਪ ਕਰਦੇ ਹਾਂ ਤੁਸੀਂ ਸਾਡੇ ਨਾਲ ਖੜੇ ਨਹੀਂ ਹੋਏ ਜੇ ਮੰਤਰ ਨਹੀਂ ਪੜ੍ਹਨੇ ਆਉਂਦੇ ਤੇ ਘੱਟ ਤੋਂ ਘੱਟ ਖੜੇ ਤਾਂ ਹੋ ਜਾਣਾ ਸੀ ਇਸ ਵੇਲੇ ਗੁੱਸੇ ਦੇ ਨਾਲ ਜਦ ਅਜਿਹੇ ਵਾਕ ਬੋਲੇ
ਅਣਜਾਣ ਭੇਦ ਨਹਿ ਪਾਇਓ
ਲੱਗਦਾ ਕਿ ਤੂੰ ਇਸ ਗੱਲ ਤੋਂ ਅਣਜਾਣ ਹੈ ਤੂੰ ਜਗਨਨਾਥ ਦੇ ਜਿਹੜੇ ਭੇਦ ਆ ਉਹ ਨਹੀਂ ਜਾਣਦਾ ਤੈਨੂੰ ਇਹ ਸਾਰੀਆਂ ਗੱਲਾਂ ਤੋਂ ਅਣਜਾਣ ਹੋਣ ਕਰਕੇ ਅਸੀਂ ਜਾਣ ਲਿਆ ਹੈ
ਖਰੇ ਉਤਾਰੀ
ਤੇਰੇ ਸਾਹਮਣੇ ਸਾਰਿਆਂ ਨੇ ਖੜੇ ਹੋ ਕਰਕੇ ਇਸ ਮੰਦਰ ਵਿੱਚ ਆਰਤੀ ਉਤਾਰੀ ਹੈ
ਤੂੰ ਬੈਠੋ ਰਹੋ ਇਹ ਵਾਰੀ
ਤੂੰ ਇਸ ਵਾਰੀ ਵੀ ਹੁਣ ਬੈਠਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਪਤਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਹਰਿਦੁਆਰ ਸੂਰਜ ਨੂੰ ਪਾਣੀ ਦਿੰਦੇ ਸਨ ਤੇ ਮਹਾਰਾਜ ਨੇ ਸ਼ੰਕਾ ਨਿਵਰਤ ਕੀਤਾ ਸੀ ਉਦੋਂ ਵੀ ਪੰਡਿਆਂ ਨੇ ਆ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਜਗਨਨਾਥ ਦੇ ਮੰਦਰ ਵਿੱਚ ਵੀ ਇਹਨਾਂ ਪਾਂਡਿਆਂ ਦਾ ਹੰਕਾਰ ਦੂਰ ਕਰਨ ਲੱਗੇ ਨੇ ਕਹਿਣ ਲੱਗੇ ਤੁਸੀਂ ਇਸ ਵਾਰੀ ਚੁੱਪ ਕਰਕੇ ਬੈਠੇ ਰਹੇ ਹੋ ਸਾਡੇ ਨਾਲ ਆਰਤੀ ਕਿਉਂ ਨੀ ਉਤਾਰੀ
ਜਗਨਨਾਥ ਕੋ ਭਾਉ ਨਾ ਕੀਨੋ
ਤੂੰ ਜਗਨਨਾਥ ਦਾ ਕੋਈ ਵੀ ਪ੍ਰੇਮ ਨਹੀਂ ਜਾਣਿਆ ਸ਼ਰਧਾ ਨਹੀਂ ਦਿਖਾਈ ਹੈ
ਉਠਿਓ ਨਾ ਤੇ ਸ਼ਨ ਕਿਆ ਤੈ ਕੀਨੋ
ਆਪਣੇ ਮਨ ਵਿੱਚ ਕੀ ਜਾਣਿਆ ਸਾਡੇ ਨਾਲ ਕਿਉਂ ਨੀ ਉੱਠ ਕੇ ਆਰਤੀ ਉਤਾਰਨ ਕੀਤੀ
ਸੁਣ ਕਰ ਜਗ ਗੁਰ ਬਚਨ ਬਖਾਨੇ
ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਇਹਨਾਂ ਵਿਦਵਾਨਾਂ ਦੇ ਇਹ ਬਚਨ ਸੁਣੇ ਫਿਰ ਮਹਾਰਾਜ ਆਪਣੇ ਕਮਲ ਸਰੀਕੇ ਮੁਕੜੇ ਤੋਂ ਬਚਨ ਕਹਿਣ ਲੱਗੇ
ਸਦਾ ਆਰਤੀ ਹਮ ਪਹਿਚਾਨੇ
ਮਹਾਰਾਜ ਕਹਿੰਦੇ ਅਸੀਂ ਤਾਂ ਹਮੇਸ਼ਾ ਹੀ 24 ਘੰਟੇ 12 ਮਹੀਨੇ ਇਵੇਂ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਉਤਰ ਰਹੀ ਹੈ ਅਸੀਂ ਤਾਂ ਉਸ ਵਿੱਚ ਸ਼ਾਮਲ ਹਾਂ
ਸਰਬ ਸ਼ਿਰੋਮਣ ਜਸ ਪ੍ਰਭ ਉੱਚੇ
ਉਹ ਅਕਾਲ ਪੁਰਖ ਵਾਹਿਗੁਰੂ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਉਹ ਐਡਾ ਵੱਡਾ ਪਰਮੇਸ਼ਰ ਹੈ ਉਸ ਮਾਲਕ ਦੀ ਆਰਤੀ ਹਮੇਸ਼ਾ ਵਾਸਤੇ ਉਤਰ ਰਹੀ ਹੈ ਇੱਕ ਛਿਨ ਵੀ ਖੜੀ ਨਹੀਂ ਅਸੀਂ ਉਸ ਆਰਤੀ ਵਿੱਚ ਸ਼ਾਮਲ ਹਾਂ ਤੇ ਤੁਸੀਂ ਏਡੇ ਵੱਡੇ ਬ੍ਰਹਮ ਸਰੂਪ ਪਰਮੇਸ਼ਰ ਦੀ ਆਰਤੀ ਇੱਕ ਛੋਟੇ ਜਿਹੇ ਮੰਦਿਰ ਵਿੱਚ ਇੱਕ ਨਿੱਕੀ ਜਿਹੀ ਮੂਰਤੀ ਬਣਾ ਕੇ ਉਤਾਰ ਰਹੇ ਹੋ
ਕਰਹਿ ਆਰਤੀ ਤਸ ਮਨ ਸੂਚੇ
ਫਿਰ ਏਡੀ ਵੱਡੀ ਆਰਤੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਾਹਮਣੇ ਜਿਹੜੇ ਪਵਿੱਤਰ ਮਨਾਂ ਵਾਲੇ ਨੇ ਉਹ ਕਰ ਰਹੇ ਹਨ
ਅਲਪ ਆਰਤੀ ਕਿਆ ਤੁਮ ਕਰੇ ਹੋ
ਫਿਰ ਜਿਹੜੀ ਤੁਹਾਡੀ ਇਹ ਅਲਪ ਆਰਤੀ ਛੋਟੀ ਜਿਹੀ ਆਰਤੀ ਹੈ ਇੱਕ ਨਿੱਕਾ ਜਿਹਾ ਥਾਲ ਹੈ ਉਸ ਦੇ ਵਿੱਚ 4 ਕੋ ਦੀਵੇ ਆਟੇ ਦੇ ਬਣਾਏ ਨੇ 2 ਕੋ ਤੋਲੇ ਘਿਓ ਪਾਇਆ ਹੋਇਆ 4-5 ਵੱਟੀਆਂ ਰੂੰ ਦੀਆਂ ਵੱਟੀਆਂ ਹੋਈਆਂ ਨੇ ਇਸ ਦੇ ਨਾਲ ਕੀ ਆਰਤੀ ਉਤਾਰੀ ਜਾਵੇਗੀ ਪਰਮੇਸ਼ਰ ਦੀ
ਕਿਉਂਕਿ
ਤੁਸੀਂ ਇਸ ਥਾਲ ਦੇ ਵਿੱਚ ਥੋੜੀ ਜਿਹੀ ਸਮੱਗਰੀ ਪਾਈ ਹੋਈ ਹੈ ਤੇ ਫਿਰ ਪਰਮੇਸ਼ਰ ਦੀ ਪ੍ਰਸੰਨਤਾ ਕਿਵੇਂ ਲਾਓਗੇ
ਮਨ ਨਿਰਮਲ ਕਰ ਨਹੀਂ ਟਿਕਾਵੋ
ਫਿਰ ਦੂਸਰੀ ਗੱਲ ਹੋਰ ਹੈ ਕਿ ਤੁਹਾਡਾ ਮਨ ਨਿਰਮਲ ਨਹੀਂ ਹੈ ਟਿਕਿਆ ਹੋਇਆ ਨਹੀਂ ਹੈ ਜੇ ਮਨ ਟਿਕਿਆ ਹੀ ਨਹੀਂ ਤੇ ਆਰਤੀ ਕਿਵੇਂ ਉਤਾਰ ਲਵੋਗੇ
ਕਿਆ ਫਲ ਤੁਮ ਪਾਵੋ
ਜੇ ਮਨ ਨਹੀਂ ਇੱਕ ਥਾਂ ਟਿਕ ਸਕਿਆ ਤੇ ਫਿਰ ਮਨ ਇੱਛਤ ਫਲ ਕਿਵੇਂ ਪ੍ਰਾਪਤ ਹੋ ਸਕਦੇ ਨੇ ਜਿਹੜੇ ਫਲ ਨੇ ਉਹ ਭਾਵਨਾ ਨੂੰ ਲੱਗਦੇ ਨੇ ਭਾਵਨਾ ਤੋਂ ਬਿਨਾਂ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜੇ ਮਨ ਟਿਕਿਆ ਨਹੀਂ ਤੇ ਮਨ ਇੱਛਤ ਫਲ ਪ੍ਰਾਪਤ ਨਹੀਂ ਹੋ ਸਕਦਾ
ਪੰਡੇ ਕਹੇ ਆਰਤੀ ਕੈਸੀ
ਫਿਰ ਸਾਰੇ ਪੰਡਿਤ ਇਕੱਠੇ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਣ ਲੱਗੇ ਮਹਾਰਾਜ ਜਿਹੜੀ ਤੁਸੀਂ ਆਰਤੀ ਕਹਿੰਦੇ ਹੋ ਉਹ ਦੱਸੋ ਫਿਰ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਸੀਂ ਤਾਂ ਇਵੇਂ ਆਰਤੀ ਉਤਾਰਦੇ ਆ ਰਹੇ ਹਾਂ ਸਾਡੇ ਵੱਡੇ ਵੀ ਇਵੇਂ ਉਤਾਰਦੇ ਆਉਂਦੇ ਸਨ ਥਾਲ ਦੇ ਵਿੱਚ ਦੀਵੇ ਬਣਾ ਲੈਣੇ ਦੀਵਿਆਂ ਦੇ ਵਿੱਚ ਘਿਓ ਪਾ ਲੈਣਾ ਉਹਨੇ ਘਿਓ ਦੇ ਵਿੱਚ ਵੱਟੀਆਂ ਵੱਟ ਕੇ ਅੱਗ ਲਗਾ ਕਰਕੇ ਤੇ ਉਸ ਭਗਵਾਨ ਦੀ ਮੂਰਤੀ ਦੇ ਅੱਗੇ ਥਾਲ ਘੁਮਾਉਣਾ ਅੱਜ ਵੀ ਕਈਆਂ ਥਾਵਾਂ ਤੇ ਇਹ ਮਰਿਆਦਾ ਪ੍ਰਚਲਿਤ ਹੈ ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਜਿਹੀ ਕਿਰਿਆ ਕਰਨ ਤੋਂ ਖੰਡਨ ਕੀਤਾ ਹੋਇਆ ਤੇ ਪੰਡਿਆਂ ਨੇ ਬੇਨਤੀ ਕੀਤੀ ਹੈ ਮਹਾਰਾਜ ਫਿਰ ਤੁਸੀਂ ਆਪਣੀ ਆਰਤੀ ਦੱਸਣਾ ਕਰੋ ਕੈਸੀ ਹੈ
ਨਿਤ ਪ੍ਰਤ ਕਰਤ ਰਹੋ ਕਹੋ ਤੈਸੀ
ਜਿਹੜੀ ਤੁਸੀਂ ਨਿਤਾ ਪ੍ਰਤੀ ਕਰਦੇ ਰਹਿੰਦੇ ਹੋ ਜਾਂ ਜਿਹੜੀ ਨਿਤਾ ਪ੍ਰਤੀ ਹੋ ਰਹੀ ਹੈ ਜਿਸ ਵਿੱਚ ਤੁਸੀਂ ਸ਼ਾਮਲ ਹੋ ਉਹ ਕੈਸੀ ਆਰਤੀ ਹੈ
ਤੇ ਸੁਣ ਕੇ ਕਿਰਪਾ ਨਿਧਾਨ
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਹਨਾਂ ਵਿਦਵਾਨਾਂ ਤੋਂ ਸੁਣ ਕੇ ਕਹਿਣ ਲੱਗੇ
ਸ਼ਬਦ ਆਰਤੀ ਰੀਪ ਬਖਾਨਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਜੋ ਸ਼ਬਦ ਦੀ ਆਰਤੀ ਹੈ ਉਹ ਮਰਿਆਦਾ ਹੈ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਸ਼ਬਦ ਦੇ ਕਹਿਣ ਤੋਂ ਬਿਨਾਂ ਜਿਹੜੀ ਹੋਰ ਆਰਤੀ ਉਤਾਰਨੀ ਹੈ ਇਹ ਝੂਠ ਦਾ ਪਖੰਡ ਦਾ ਹੀ ਘਰ ਹੈ। ਜੋ ਆਪਣੇ ਮੁੱਖ ਤੋਂ ਵਾਹਿਗੁਰੂ ਸ਼ਬਦ ਕਹਿਣਾ, ਪਰਮੇਸ਼ਰ ਦੀ ਉਸਤਤ ਕਰਨੀ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਮਹਾਰਾਜ ਕਹਿੰਦੇ ਇਹੀ ਤਾਂ ਉਸਦੀ ਆਰਤੀ ਹੈ। ਇਹ ਝੂਠੀ ਕਿਰਿਆ ਕਰਨ ਦੇ ਨਾਲ ਆਰਤੀ ਨਹੀਂ ਉਤਾਰੀ ਜਾ ਸਕਦੀ।
ਧਨਾਸਰੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਰਤੀ ਦਾ ਸ਼ਬਦ ਉਚਾਰਨਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਸ਼ਬਦ ਦੇ ਵਿੱਚ ਵਿਦਵਾਨਾਂ ਨੂੰ ਇਹ ਦ੍ਰਿੜ ਕਰਵਾਇਆ ਕਿ ਉਹ ਪਰਮੇਸ਼ਰ ਦੀ ਆਰਤੀ ਕੈਸੀ ਉਤਰ ਰਹੀ ਹੈ। ਸਾਨੂੰ ਉਸ ਦੀ ਆਰਤੀ ਉਤਾਰਨ ਦੀ ਸਮਰੱਥਾ ਨਹੀਂ ਹੈ। ਕੇਵਲ ਅਸੀਂ ਆਰਤੀ ਉਤਾਰ ਸਕਦੇ ਹਾਂ ਤੇ ਪਰਮੇਸ਼ਰ ਦਾ ਨਾਮ ਉਚਾਰਨ ਕਰਕੇ, ਉਸ ਦੀ ਵਡਿਆਈ ਕਰਕੇ, ਉਸ ਦੀ ਉਸਤਤ ਕਰਕੇ, ਗੁਰਬਾਣੀ ਪੜ੍ਹ ਕੇ, ਸਿਮਰਨ ਕਰਕੇ, ਕਿਸੇ ਦਾ ਭਲਾ ਮੰਗ ਕੇ ਇਹ ਆਰਤੀ ਉਤਾਰੀ ਜਾ ਸਕਦੀ ਹੈ। ਇਹ ਹੈਡਿੰਗ ਹੈ ਧਨਾਸਰੀ ਮਹੱਲਾ ਪਹਿਲਾ ਆਰਤੀ। ਇੱਕ ਓਅੰਕਾਰ, ਇੱਕ ਅਦਵੈਤ ਸਰੂਪ ਸਰਵ ਦਾ ਪ੍ਰਕਾਸ਼ਕ ਹੈ। ਇੱਕ ਓਅੰਕਾਰ ਅਦਵੈਤ ਸਰੂਪ ਹੈ, ਕਿਸੇ ਦੇ ਨਾਲ ਦਵੈਸ਼ ਨਹੀਂ ਉਸਦੀ। ਉਹ ਉਤਪਤੀ ਪਾਲਣਾ ਔਰ ਲੈਤਾ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ, ਸਤ ਤ੍ਰੈਕਾਲ ਅਬਾਧ ਹੈ, ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੁੰਦੀ ਹੈ।
ਗਗਨ ਮਹਿਤਾਲ ਰਾਵ ਚੰਦ ਦੀਪਕ ਬਣੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ। ਐ ਵਿਦਵਾਨੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦੇਖੋ ਕੈਸੀ ਆਰਤੀ ਉਤਰਦੀ ਹੈ। ਜਿੰਨਾ ਆਕਾਸ਼ ਗਗਨ ਹੈ ਨਾ, ਇਹ ਇੱਕ ਵੱਡਾ ਥਾਲ ਬਣਿਆ ਹੋਇਆ। ਜਦ ਵੀ ਇਸ ਦਾ ਪਾਠ ਪੜ੍ਹਨਾ, ਕਦੇ ਮੈਂ ਸ਼ਬਦ ਨਹੀਂ ਕਹਿਣਾ। ਇਹ ਮੈਂ ਸ਼ਬਦ ਦਾ ਅਰਥ ਹੈ ਵਿੱਚ। ਇਹ ਆਕਾਸ਼ ਰੂਪੀ ਥਾਲ ਦੇ ਵਿੱਚ ਰਵ ਚੰਦ ਦੀਪਕ ਬਣੇ। ਸੂਰਜ ਤੇ ਚੰਦਰਮਾ ਏਡੇ ਵੱਡੇ ਥਾਲ ਦੇ ਵਿੱਚ ਕੇਵਲ ਪਰਮੇਸ਼ਰ ਨੇ ਦੋ ਹੀ ਦੀਵੇ ਟਿਕਾਏ ਹੋਏ ਹਨ।
ਤਾਰਿਕਾ ਮੰਡਲ ਜਨਕ ਮੋਤੀ।
ਫਿਰ ਜਿੰਨਾ ਇਹ ਤਾਰਾ ਮੰਡਲ ਸ਼ੋਭਾ ਪਾ ਰਿਹਾ ਹੈ, ਇਹ ਸਾਰੇ ਮੋਤੀ ਉਸ ਥਾਲ ਦੇ ਵਿੱਚ ਟਿਕੇ ਹੋਏ ਨੇ। ਜਾਂ ਇੰਜ ਕਹਿ ਲਓ, ਤਾਰਿਕਾ ਮੰਡਲ ਜਨਕ ਮੋਤੀ। ਜਨਕ ਨਾਮ ਹੈ ਪਿਤਾ ਪਰਮੇਸ਼ਰ ਦਾ। ਉਸ ਪਰਮੇਸ਼ਰ ਨੂੰ ਇਹ ਜਿੰਨੇ ਵੀ ਤਾਰਿਆਂ ਰੂਪੀ ਮੋਤੀ ਨੇ ਇਹ ਆਰਤੀ ਉਤਾਰਨ ਵਾਸਤੇ ਹੀ ਭੇਟਾ ਹੋ ਰਹੇ ਹਨ।
ਧੂਪ ਮਲਿਆਨ ਲੋ ਪਵਣ ਚਵਰੋ ਕਰੇ।
ਫਿਰ ਧੂਪ ਮਲਿਆਨ ਲੋ, ਬੰਗਲੌਰ ਦੇ ਕਰਨਾਟਕਾ ਸਟੇਟ ਦੇ ਵਿੱਚ ਇੱਕ ਪਹਾੜ ਹੈ ਚੰਦਨ ਦਾ। ਮਲਿਆਨ ਦਾ ਅਰਥ ਹੁੰਦਾ ਚੰਦਨ। ਉਸ ਚੰਦਨ ਦੇ ਪਹਾੜ ਦੇ ਵਿੱਚ ਜਿੰਨੇ ਵੀ ਚੰਦਨ ਦੇ ਦਰਖਤ ਨੇ, ਸਾਲ ਦੇ ਵਿੱਚ ਇੱਕ ਵਾਰੀ ਹਰੇਕ ਜੰਗਲ ਦੇ ਵਿੱਚ ਬਨ ਅਗਨੀ ਪੈਦਾ ਹੁੰਦੀ ਹੈ। ਸਮੁੰਦਰ ਦੇ ਵਿੱਚ ਬੜਵਾ ਅਗਨੀ ਪੈਦਾ ਹੁੰਦੀ ਹੈ। ਮਨੁੱਖ ਦੇ ਜੀਵ ਦੇ ਪੇਟ ਦੇ ਵਿੱਚ ਜਠਰ ਅਗਨੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਬਾਹਰੀ ਅਗਨੀ, ਚੁੱਲ੍ਹਾ ਅਗਨੀ ਪੈਦਾ ਹੁੰਦੀ ਹੈ, ਜਿਹੜੀ ਭੋਜਨ ਪਕਾਉਂਦੀ ਹੈ। ਕੋਈ ਭੋਜਨ ਪਕਾ ਰਹੀ ਹੈ, ਕੋਈ ਭੋਜਨ ਪਚਾ ਰਹੀ ਹੈ। ਜਿੰਨਾ ਪਾਣੀ ਹੈ, ਕੋਈ ਇਸ ਪਾਣੀ ਨੂੰ ਸਾੜ ਰਹੀ ਹੈ। ਮਣਾ ਮੂਹੀ ਗੋਲ ਆਕਾਰ, ਤਵੇ ਦੇ ਆਕਾਰ ਦੇ ਵਿੱਚ
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਬੇਨਤੀ ਕਰ ਰਹੇ ਸਾਂ ਮਲਿਆਣ ਦੇ ਅਰਥਾਂ ਦੀ ਬੰਗਲੌਰ ਦੇ ਇਲਾਕੇ ਦੇ ਵਿੱਚ ਇੱਕ ਚੰਦਨ ਦਾ ਪਹਾੜ ਹੈ, ਜਿਵੇਂ ਹਰੇਕ ਥਾਵਾਂ ਦੇ ਵਿੱਚ ਅਗਨੀ ਪ੍ਰਚੰਡ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੰਘ ਲੰਬੇ ਵਿੱਚ ਸਾਹਿਬ ਗੁਰਬੰਧ ਉਸ ਪਹਾੜ ਦੇ ਵਿੱਚੋਂ ਜਦ ਬਣ ਅਗਨੀ ਪੈਦਾ ਹੁੰਦੀ ਹੈ ਅਤੇ ਉਸ ਬਣ ਅਗਨੀ ਦੇ ਦੁਆਰਾ ਉਹ ਚੰਦਨ ਦੇ ਰੁੱਖ ਜਿਹੜੇ ਨੇ ਉਸ ਅਗਨੀ ਦੀ ਲਪੇਟ ਵਿੱਚ ਆ ਕਰਕੇ ਫਿਰਦੇ ਨੇ ਅਤੇ ਉਸਦੇ ਵਿੱਚੋਂ ਜਿਹੜਾ ਧੂਪ ਧੂੰਆਂ ਪੈਦਾ ਹੁੰਦਾ ਉਹ ਪਰਮੇਸ਼ਰ ਨੂੰ ਧੂਪ ਹੋ ਰਹੀ। ਤੁਸੀਂ ਥਾਲ ਦੇ ਵਿੱਚ ਵੱਟੀਆਂ ਵੱਟ ਕੇ ਉਸਨੂੰ ਅਗਨੀ ਲਗਾ ਕਰਕੇ ਅਤੇ ਘਿਓ ਦੀ ਦਿਲ ਦੇ ਕਰਕੇ ਅਤੇ ਫਿਰ ਧੂਪ ਦਿੰਦੇ ਨੇ, ਪਰ ਪਰਮੇਸ਼ਰ ਨੇ ਆਪਣੀ ਆਰਤੀ ਦਾ ਸਾਧਨ ਆਪੇ ਤੋਂ ਬਣਾਇਆ ਹੋਇਆ। ਜਿੱਡਾ ਵੱਡਾ ਆਕਾਸ਼ ਹੈ ਉਸਨੂੰ ਥਾਲ ਬਣਾਇਆ, ਉਸਦੇ ਵਿੱਚ ਸੂਰਜ ਅਤੇ ਚੰਦਰਮਾ ਦੋ ਦੀਵੇ ਬਣਾਏ ਨੇ ਅਤੇ ਜਿੰਨਾ ਤਾਰਿਆਂ ਦਾ ਮੰਡਲ ਸੁਭਾ ਪਾ ਰਿਹਾ ਇਹ ਮੋਤੀ ਭੇਟਾਂ ਹੋ ਰਹੀਆਂ ਨੇ। ਫਿਰ ਇਸ ਪਹਾੜਾਂ ਦੇ ਵਿੱਚੋਂ ਇਹਨਾਂ ਜੰਗਲਾਂ ਦੇ ਵਿੱਚੋਂ ਜਿਹੜੇ ਚੰਦਨ ਦੇ ਦਰਖਤ ਨੇ ਆਪੋ ਹੀ ਅਗਨੀ ਪੈਦਾ ਹੋ ਕਰਕੇ ਉਸ ਅਗਨੀ ਦੀ ਛੇਕ ਦੇ ਕਰਕੇ ਉਹ ਚੰਦਨ ਦੇ ਦਰਖਤ ਸੜਦੇ ਨੇ, ਫਿਰ ਉਸ ਦੇ ਵਿੱਚੋਂ ਜਿਹੜਾ ਧੂੰਆਂ ਨਿਕਲਦਾ ਉਹ ਧੂਪ ਉਸ ਪਰਮੇਸ਼ਰ ਨੂੰ ਭੇਟਾਂ ਹੁੰਦੀ ਹੈ। ਧੂਪ ਮਲਿਆਣ ਲੋਕ ਪਵਣ ਚਵਰੋ ਕਰ, ਫਿਰ ਜਿੰਨੀ ਪੌਣ ਵਗਦੀ ਹੈ ਚਾਹੇ ਇਹ ਦੱਖਣ ਦੀ ਬਾਹੀ ਤੋਂ ਵਗੇ, ਚਾਹੇ ਪੱਛਮ ਦੀ ਬਾਹੀ ਤੋਂ ਵਗੇ, ਚਾਹੇ ਪੂਰਬ ਦੀ ਬਾਹੀ ਤੋਂ ਵਗੇ, ਮਹਾਰਾਜ ਕਹਿੰਦੇ ਇਸ ਪਵਣ ਦੇ ਚੱਲਣ ਦੇ ਨਾਲ ਜਿੰਨੇ ਵੀ ਦਰਖਤ ਨੇ ਇਹ ਹਿਲਦੇ ਨੇ, ਇਹ ਝੁਕਦੇ ਨੇ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ, ਇਹਨਾਂ ਦੇ ਝੁਕਣ ਦੇ ਨਾਲ ਉਸ ਪਰਮੇਸ਼ਰ ਨੂੰ ਚੌਰ ਹੋ ਰਿਹਾ। ਤੇ ਤੁਸੀਂ ਦੱਸੋ ਕਿ ਸਾਹਮਣੇ ਮੂਰਤੀ ਤੇ ਖੜ ਕੇ ਦੀਵਾ ਘੁਮਾਉਂਦੇ ਹੋ, ਥਾਲ ਘੁਮਾਉਂਦੇ ਹੋ, ਪੌਣ ਚੌਰ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਧੂਪ ਮਲਿਆਣ ਲੋ ਪਵਣ ਚਵਰੋ ਕਰੇ, ਇਹ ਜਿੰਨੀ ਪੌਣ ਵੱਧਦੀ ਹੈ ਪਰਮੇਸ਼ਰ ਨੂੰ ਚੌਰ ਕਰਦੀ ਹੈ।
ਸਗਲ ਬਨ ਰਾਏ ਫੂਲੰਤ ਜੋਤੀ,
ਫਿਰ ਸਗਲ ਸਾਰੀ ਬਨ ਰਾਏ ਜਿਹੜੀ 18 ਭਾਰ ਬਨਸਪਤੀ ਹੈ ਜਿੰਨੀ ਵੀ ਸੰਸਾਰ ਦੀ ਇਹ ਉਤਪਤੀ ਖਾਣੀ ਹੈ, ਸਗਲ ਬਨ ਰਾਏ ਫੁਲੰਤ ਜੋਤੀ, ਇਹਨਾਂ ਦੇ ਫਲ ਲੱਗਣ ਤੋਂ ਪਹਿਲਾਂ ਫੁੱਲ ਪੈਦਾ ਹੁੰਦੇ ਨੇ। ਜਿੰਨੀ ਵੀ 18 ਭਾਰ ਬਨਸਪਤੀ ਹੈ ਸਾਰਿਆਂ ਨੂੰ ਪਹਿਲਾਂ ਫੁੱਲ ਖਿੜਦੇ ਨੇ, ਇਹ ਸਾਰੇ ਫੁੱਲ ਉਸ ਪਰਮੇਸ਼ਰ ਨੂੰ ਭੇਟਾ ਹੋ ਰਹੇ ਹਨ।
ਕੈਸੀ ਆਰਤੀ ਹੋਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਪੰਡਿਓ ਦੱਸੋ ਫਿਰ ਇਹ ਜਿਹੜੀ ਤੁਹਾਡੀ ਥਾਲ ਵਾਲੀ ਆਰਤੀ ਹੈ ਇਹ ਕੈਸੀ ਆਰਤੀ ਹੈ? ਤੁਸੀਂ ਦੱਸ ਸਕਦੇ ਹੋ ਕਿ ਇਹ ਪਰਮੇਸ਼ਰ ਨੂੰ ਪ੍ਰਵਾਨਵੀ ਹੈ ਜਾਂ ਇਹ ਤੁਹਾਡੀ ਕੀਤੀ ਹੋਈ ਆਰਤੀ ਸੱਚੇ ਮਨ ਦੇ ਨਾਲ ਹੁੰਦੀ ਹੈ?
ਭਾਵ ਖੰਡਨਾ ਤੇਰੀ ਆਰਤੀ,
ਭਾਵ ਖੰਡਨਾ ਜੰਮਣ ਤੇ ਮਰਨ ਦੇ ਜਿਹੜੇ ਦੁੱਖ ਨੂੰ ਕੱਟਣ ਵਾਲਾ ਉਹ ਪਰਮੇਸ਼ਰ ਹੈ, ਭਾਵ ਖੰਡਨ ਉਹਦੀ ਆਰਤੀ ਉਹ ਪਰਮੇਸ਼ਰ ਆਪ ਹੀ ਕਰਾ ਰਿਹਾ। ਇਸ ਦੇ ਵਿੱਚ ਅਸੀਂ ਸਾਰੇ ਜੀਵ ਅੰਡਜ ਦੇਰਜ ਉਤਭੁਜ ਤੇ ਸੇਤਜ ਚਾਰੇ ਖਾਣੀਆਂ ਤੋਂ ਦੁਆਰਾ ਜੋ ਸ੍ਰਿਸ਼ਟੀ ਪੈਦਾ ਹੋਈ ਹੈ ਸਾਰੇ ਹੀ ਉਸਦੇ ਵਿੱਚ ਸ਼ਾਮਲ ਹਨ।
ਸ਼ਬਦ ਵਾਜੰਤ ਭੇਰੀ,
ਤੁਸੀਂ ਜਿਹੜੇ ਮੁੱਖ ਦੇ ਵਿੱਚੋਂ ਬੋਲ ਕੇ ਮੰਤਰਾਂ ਦਾ ਜਾਪ ਕਰਦੇ ਹੋ ਤੇ ਪਰਮੇਸ਼ਰ ਦਾ ਜਿਹੜਾ ਨਾਸ਼ ਤੋਂ ਰਹਿਤ, ਅਨਹਤਾ ਦਾ ਅਰਥ ਹੁੰਦਾ ਨਾਸ਼ ਤੋਂ ਰਹਿਤ, ਅਨਹਤਾ ਸ਼ਬਦ ਵਾਜੰਤ ਭੇਰੀ, ਇਹ ਭੇਰੀਆਂ ਵੱਜ ਰਹੀਆਂ ਨੇ ਜਿਹੜੀਆਂ ਨਾਸ਼ ਤੋਂ ਰਹਿਤ ਅਨਹਦ ਧੁਨੀਆਂ ਵੱਜਦੀਆਂ ਨੇ। ਆਕਾਸ਼ ਦੇ ਵਿੱਚ ਦੇਖ ਲਓ ਕਿੰਨੀਆਂ ਆਵਾਜ਼ਾਂ ਨੇ, ਹਰੇਕ ਨੇ ਆਪਣੇ ਆਪਣੇ ਜੰਤਰ ਦੇ ਨਾਲ ਆਵਾਜ਼ਾਂ ਕੈਚ ਕੀਤੀਆਂ ਹੋਈਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀਆਂ ਆਵਾਜ਼ਾਂ ਉਸ ਆਕਾਸ਼ ਦੇ ਵਿੱਚ ਹੀ ਨੇ ਤੇ ਪਰਮੇਸ਼ਰ ਦਾ ਨਾਮ ਵੀ ਆਕਾਸ਼ ਦੇ ਵਿੱਚ ਹੀ ਗੂੰਜ ਰਿਹਾ ਹੈ। ਹਰੇਕ ਜੀਵ ਜੰਤੂ ਜਾਂ ਹਰੇਕ ਪੰਛੀ ਹਰੇਕ ਜਾਨਵਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਾ ਹੈ। ਇਸ ਵਾਸਤੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ, ਨਾਮ ਤੇਰੋ ਆਰਤੀ ਮੱਜਨ ਮੁਰਾਰੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਗਾਇਆ ਧੰਨੇ ਭਗਤ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਜਿਹੜਾ ਨਾਸ਼ ਤੋਂ ਰਹਿਤ ਅਨਹਦ ਧੁਨੀਆਂ ਦੇ ਦੁਆਰਾ ਵੱਜ ਰਿਹਾ, ਇਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਭੇਰੀਆਂ ਵੱਜਦੀਆਂ ਹਨ। ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ।
ਸਾਹਸ ਪਵ ਨੈਣ ਨਨ ਨੈਣ ਹੈ ਤੋਹੇ ਕੋ।
ਹੁਣ ਇੱਥੇ ਸਮਝਣ ਵਾਲੀ ਗੱਲ ਹੈ, ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵਿਦਵਾਨਾਂ ਨੂੰ ਜਿਹੜੀ ਬੜੀ ਵਿਦਿਆ ਪੜ੍ਹੀ ਸੀ ਉਹਨਾਂ ਨੂੰ ਸਮਝ ਆਉਂਦੇ ਨੇ। ਕਹਿੰਦੇ ਇੱਕ ਹੁੰਦਾ ਨਿਰਗੁਣ ਸਰੂਪ, ਇੱਕ ਹੁੰਦਾ ਸਰਗੁਣ ਸਰੂਪ। ਜਿਹੜਾ ਨਿਰਗੁਣ ਸਰੂਪ ਹੈ ਉਸਦਾ ਆਕਾਰ ਕੋਈ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਭੂ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜਕ ਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਉਹ ਐਸਾ ਪਰਮੇਸ਼ਰ ਹੈ ਕੋਈ ਉਸਦਾ ਰੂਪ ਚਿੰਨ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਕੋਈ ਚਿੰਨ ਨਹੀਂ ਹੈ, ਸਰਗੁਣ ਸਰੂਪ ਦੇ ਵਿੱਚ ਸਾਰੇ ਹੱਡ ਪੈਰ ਜੰਮ। ਫਿਰ ਇਸੇ ਤਰ੍ਹਾਂ ਪੈਰ ਵੀ ਨੇ, ਅੱਖਾਂ ਵੀ ਨੇ, ਨੱਕ ਵੀ ਹੈ। ਇਹ ਨਿਰਗੁਣ ਤੇ ਸਰਗੁਣ ਸਰੂਪ ਦਾ ਮਹਾਰਾਜ ਉਪਦੇਸ਼ ਦੇਣ ਲੱਗੇ। ਕਹਿੰਦੇ ਸਹਿਸ ਤਵ ਨੈਣ, ਜਦੋਂ ਤੇ ਮਹਾਰਾਜ ਤੁਸੀਂ ਸਰਗੁਣ ਸਰੂਪ ਦੇ ਵਿੱਚ ਹੋ, ਇਸ ਵੇਲੇ ਤੁਹਾਡੇ ਹਜ਼ਾਰਾਂ ਹੀ ਨੇਤਰ ਨੇ ਦੇਖਣ ਵਾਸਤੇ। ਇਹ ਸਾਰੇ ਅਸੀਂ ਸਰਗੁਣ ਸਰੂਪ ਦੇ ਵਿੱਚ ਹੀ ਬੈਠੇ ਹੋਏ ਹਾਂ, ਹਰੇਕ ਦੇ ਅੰਦਰ ਪਰਮੇਸ਼ਰ ਦੀ ਜੋਤ ਟਿਕੀ ਹੋਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਉਦੋਂ ਤਾਂ ਹਜ਼ਾਰਾਂ ਹੀ ਨੇਤਰ ਨੇ ਦੇਖਣ ਵਾਸਤੇ, ਪਰ ਜਦੋਂ ਤੁਸੀਂ ਨਿਰਗੁਣ ਸਰੂਪ ਦੇ ਵਿੱਚੋਂ ਨਨ ਨੈਣ ਹੈ ਤੋਹੇ ਕਹੋ, ਨਨ ਨਹੀਂ ਹੈ ਤੋਹੇ ਕੋ ਤੁਹਾਡਾ ਕੋਈ ਵੀ ਨੈਣ ਨੇਤਰ। ਨਿਰਗੁਣ ਸਰੂਪ ਦੇ ਵਿੱਚ ਤੁਹਾਡਾ ਕੋਈ ਨੇਤਰ ਨਹੀਂ, ਸਰਗੁਣ ਸਰੂਪ ਦੇ ਵਿੱਚ ਤੁਹਾਡੇ ਹਜ਼ਾਰਾਂ ਹੀ ਨੇਤਰ ਹਨ।
ਸਾਹਸ ਮੂਰਤ ਨਨਾ ਏਕ ਤੋਹੀ।
ਫਿਰ ਜਦੋਂ ਤੁਸੀਂ ਸਰਗੁਣ ਸਰੂਪ ਦੇ ਵਿੱਚ ਸੀ ਉਦੋਂ ਹਜ਼ਾਰਾਂ ਹੀ ਸ਼ਕਲਾਂ ਸਨ ਵੱਖਰੀਆਂ ਵੱਖਰੀਆਂ ਸ਼ਕਲਾਂ ਦੇ ਵਿੱਚੋਂ, ਪਰ ਜਦੋਂ ਨਿਰਗੁਣ ਸਰੂਪ ਦੇ ਵਿੱਚੋਂ ਉਦੋਂ ਤੁਹਾਡੀ ਕੋਈ ਵੀ ਮੂਰਤੀ ਨਹੀਂ ਹੈ। ਕੋਈ ਤੁਹਾਨੂੰ ਕਹਿ ਹੀ ਨਹੀਂ ਸਕਦਾ ਕਿ ਤੁਸੀਂ ਕਿਸ ਮੂਰਤੀ ਦੇ ਨਾਲ ਮੇਲ ਖਾਂਦੇ ਹੋ, ਕਿਉਂਕਿ ਤੁਹਾਡਾ ਕੋਈ ਵਜੂਦ ਨਹੀਂ ਹੈ, ਕੇਵਲ ਸ਼ਬਦ ਹੀ ਸ਼ਬਦ ਹੈ।
ਸਾਹਸ ਪਦ ਬਿਮਲ ਨਨ ਏਕ ਪਦ ਗੰਧ ਭਿੰਨ।
ਸਹਿਸ ਪਦ ਬਿਮਲ ਨਨ ਏਕ ਪਦ, ਇੱਥੇ ਦੋ ਵਿਸ਼ਰਾਮ ਲੱਗਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਤਾਂ ਤੁਸੀਂ ਸਹਿਸ ਪਦ ਬਿਮਲ, ਜਦੋਂ ਤਾਂ ਤੁਸੀਂ ਸਰਗੁਣ ਸਰੂਪ ਦੇ ਵਿੱਚ ਸੀ, ਸਹਿਸ ਉਦੋਂ ਤਾਂ ਹਜ਼ਾਰਾਂ ਹੀ ਤੁਹਾਡੇ ਜਿਹੜੇ ਉਹ ਬਿਮਲ ਉੱਜਲ ਚਰਨ ਸਨ, ਪਰ ਜਦੋਂ ਤੁਸੀਂ ਨਿਰਗੁਣ ਸਰੂਪ ਦੇ ਵਿੱਚੋਂ ਉਦੋਂ ਨਨ ਏਕ ਪਦ, ਉਦੋਂ ਤੁਹਾਡਾ ਇੱਕ ਵੀ ਪੈਰ ਨਹੀਂ ਹੈ, ਭਾਵ ਕੋਈ ਅੰਗ ਨਹੀਂ ਹੈ।
ਗੰਧ ਬਿਨ ਸਹਿਸ ਤਵ ਗੰਧ ਏਵ ਚਰ ਤਮੋਹੀ।
ਗੰਧ ਬਿਨ, ਜਿਹੜੀ ਗੰਧ ਹੁੰਦੀ ਹੈ ਇਹ ਵੀ ਮੈਂ ਦੱਸ ਦਿਆਂ ਕਿ ਚਾਰ ਪ੍ਰਕਾਰ ਦੀ ਹੁੰਦੀ ਹੈ। ਗੰਧ ਹੁੰਦੀ ਹੈ ਮੁਸ਼ਕ ਆਉਣੀ, ਬਦਬੂ ਆਉਣੀ, ਕਈਆਂ ਦੀਆਂ ਪੈਰਾਂ ਦੀਆਂ ਉਂਗਲਾਂ ਚੋਂ ਆਉਂਦੀ ਹੈ, ਉਸਨੂੰ ਗੰਧ ਕਹਿੰਦੇ ਨੇ। ਕਈਆਂ ਦੀ ਬਗਲ ਗੰਧ ਹੁੰਦੀ ਹੈ, ਕੱਛਾਂ ਦੇ ਵਿੱਚੋਂ ਆਉਂਦੀ ਹੈ, ਕਈਆਂ ਦੀ ਪਸੀਨੇ ਦੇ ਵਿੱਚੋਂ ਆਉਂਦੀ ਹੈ ਤੇ ਕਈਆਂ ਦੇ ਮੂੰਹ ਦੇ ਵਿੱਚੋਂ ਆਉਂਦੀ ਹੈ। ਇਹ ਹਰੇਕ ਜੀਵ ਦੇ ਵਿੱਚ ਹੁੰਦੀ ਹੁੰਦੀ ਹੈ, ਇਹ ਨਹੀਂ ਕਿ ਕੋਈ ਕਹਿ ਨਹੀਂ ਸਕਦਾ ਕਿ ਸਾਡੇ ਵਿੱਚ ਹੈ ਨਹੀਂ। ਕਿਸੇ ਦੇ ਪਸੀਨੇ ਵਿੱਚ ਹੋਊਗੀ, ਕਿਸੇ ਦੀ ਬਗਲ ਗੰਧ ਹੋਊਗੀ, ਕਿਸੇ ਦੀ ਮੁੱਖ ਵਾਲੀ ਹੋਊਗੀ, ਕਿਸੇ ਦੀ ਪੈਰਾਂ ਵਾਲੀ ਹੋਊਗੀ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਗੰਧ ਬਿਨ, ਮਹਾਰਾਜ ਜਦੋਂ ਤੁਸੀਂ ਨਿਰਗੁਣ ਸਰੂਪ ਦੇ ਵਿੱਚ ਸੀ ਇਸ ਵੇਲੇ ਕੋਈ ਗੰਧ ਨਹੀਂ, ਕਿਉਂਕਿ ਤੁਹਾਡਾ ਘਰਾਣ ਨੱਕ ਵੀ ਨਹੀਂ ਸੀ, ਤੁਸੀਂ ਸੁਗੰਧੀ ਰਹਿ ਨਹੀਂ ਸਕਦੇ, ਨਾ ਬਦਬੂ ਦੱਸ ਸਕਦੇ ਹੋ, ਨਾ ਸੁਗੰਧੀ ਦੱਸ ਸਕਦੇ ਹੋ। ਪਰ ਜਦੋਂ ਤੁਸੀਂ ਸਰਗੁਣ ਸਰੂਪ ਦੇ ਵਿੱਚ ਆ ਗਏ ਉਦੋਂ ਤੁਹਾਡੇ ਹਜ਼ਾਰਾਂ ਹੀ ਘਰਾਣ ਨੱਕ ਹਨ।
ਚਲਤ
ਜਿਹੜਾ ਚਲਤ ਆਪ ਜੀ ਦਾ ਮੈਂ ਕੌਤਕ ਦੇਖਿਆ ਹੈ ਨਾ, ਇਸ ਕੌਤਕ ਨੂੰ ਦੇਖ ਕਰਕੇ ਮੇਰੀ ਜਿਹੜੀ ਬਿਰਤੀ ਹੈ ਉਹ ਮੋਹੀ ਗਈ ਹੈ।
ਜੋਤ ਜੋਤ ਹੈ ਸੋਏ,
ਫਿਰ ਸਾਰਿਆਂ ਦੇ ਵਿੱਚ ਤੁਹਾਡੀ ਇਹ ਜੋਤੀ ਪ੍ਰਗਟ ਹੋ ਰਹੀ ਹੈ, ਤੁਹਾਡੀ ਜੋਤੀ ਕਰਕੇ ਇਹ ਸਾਰੇ ਜਗ ਮਗਾ ਰਹੇ ਨੇ। ਛੇ ਪ੍ਰਕਾਰ ਦੀਆਂ ਜੋਤੀਆਂ ਦੇ ਵਿੱਚ ਤੁਸੀਂ ਪ੍ਰਕਾਸ਼ਮਾਨ ਹੋ, ਚੰਦ ਸੂਰਜ ਬਿਜਲੀ ਅਗਨੀ ਤੇ ਜੁਗਨੂ, ਇਹਨਾਂ ਸਾਰੀਆਂ ਦੇ ਵਿੱਚ ਤੁਸੀਂ ਜਗਮਗਾ ਰਹੇ ਹੋ, ਇਹਨਾਂ ਨੂੰ ਪ੍ਰਕਾਸ਼ਮਾਨ ਕਰਕੇ ਫਿਰ ਇਹਨਾਂ ਦੀਆਂ ਜੋਤੀਆਂ ਦੇ ਵਿੱਚ ਵੀ ਤੁਸੀਂ ਆਪ ਹੀ ਪ੍ਰਗਟ ਹੋ ਕਰਕੇ ਉਹਨਾਂ ਨੂੰ ਪ੍ਰਕਾਸ਼ਮਾਨ ਕੀਤਾ ਹੈ।
ਜਿਸ ਕੈ ਚਾਨਣ ਸਭ ਹੈ ਚਾਨਣ ਹੋਏ,
ਤੁਹਾਡੇ ਇਸ ਜੋਤ ਦੇ ਪ੍ਰਕਾਸ਼ ਕਰਕੇ ਇਹਨਾਂ ਦੇ ਅੰਦਰ ਚਾਨਣ ਹੋਇਆ, ਔਰ ਇਹਨਾਂ ਦੇ ਚਾਨਣ ਕਰਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਤੁਸੀਂ ਇੱਕ ਵਾਰੀ ਪ੍ਰਕਾਸ਼ਮਾਨ ਕਰ ਦਿੱਤਾ, ਫਿਰ ਤੁਹਾਡੀ ਜੋਤ ਦਾ ਪ੍ਰਕਾਸ਼ ਲੈ ਕਰਕੇ ਉਹਨਾਂ ਆਪਣੇ ਸਰੀਰ ਨੂੰ ਪ੍ਰਕਾਸ਼ਮਾਨ ਕੀਤਾ। ਜਿਹੜੇ ਦਸ ਇੰਦਰੇ ਨੇ ਇਹਨਾਂ ਦਾ ਪ੍ਰਕਾਸ਼ਮਾਨ ਇਸ ਜੋਤ ਦੇ ਦੁਆਰਾ ਹੁੰਦਾ ਹੈ।
ਗੁਰ ਸਾਖੀ ਜੋਤ ਪ੍ਰਗਟ ਹੋਏ,
ਗੁਰ ਸਾਖੀ, ਗੁਰਾਂ ਦੀ ਸਾਖੀ ਉਪਦੇਸ਼ ਦੇ ਦੁਆਰਾ ਇਹ ਜਿਹੜੀ ਜੋਤ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਦੀ ਟਿਕੀ ਹੋਈ ਹੈ। ਮਹਾਰਾਜ ਕਹਿੰਦੇ ਉਹ ਸ਼ਬਦ ਦੁਆਰਾ ਪੈਦਾ ਹੁੰਦੀ ਹੈ।
ਜੋ ਤਿਸ ਭਾਵਾ ਸੋ ਆਰਤੀ ਹੋਏ,
ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ। ਮਹਾਰਾਜ ਕਹਿੰਦੇ ਉਹੀ ਆਰਤੀ ਹੈ, ਉਸੇ ਨੂੰ ਹੀ ਅਸੀਂ ਆਰਤੀ ਕਹਿੰਦੇ ਹਾਂ। ਆਰਤੀ ਦਾ ਅਰਥ ਪਹਿਲਾਂ ਹੀ ਦੱਸ ਦਿੱਤਾ ਕਿ ਸਰਵ ਔਰ ਸੇ ਉਸ ਪਰਮੇਸ਼ਰ ਦੀ ਉਸਤਤੀ ਕਰਨੀ, ਉਸਦੇ ਪ੍ਰੇਮ ਦੇ ਵਿੱਚ ਰੱਤੇ ਜਾਣਾ, ਤਦਾਕਾਰ ਹੋ ਜਾਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਵਿਦਵਾਨ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੀ ਰਜਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ ਔਰ ਉਸ ਦੀ ਵਡਿਆਈ ਕਰਨੀ ਹੈ। ਅਸਲ ਵਿੱਚ ਆਰਤੀ ਇਹ ਹੋਈ ਹੈ,
ਹਰ ਚਰਨ ਕਮਲ ਮਕਰੰਦ ਲੋਭਤ ਮਨੋ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਨੇ, ਉਹ ਕਿਹੜੇ ਨੇ? ਜਿਤ ਚਰਨ ਨਾਮ। ਜਿਹੜੇ ਨਾਮ ਰੂਪੀ ਚਰਨ ਨੇ, ਇਹਨਾਂ ਨੂੰ ਪਕੜਨਾ ਕਿਵੇਂ ਹੈ? ਪ੍ਰਤੱਖ ਕਮਲ ਦੇ ਵਿੱਚ ਉਸਦੀ ਸਿਰੀ ਦੇ ਉੱਪਰ ਇੱਕ ਮਕਰੰਦ ਹੁੰਦਾ। ਮਕਰੰਦ ਕਹਿੰਦੇ ਧੂੜੇ, ਨਿੱਕੀ ਨਿੱਕੀਆਂ ਬੂੰਦਾਂ ਦੀਆਂ ਬਣੀਆਂ ਹੁੰਦੀਆਂ। ਉਸੇ ਨੂੰ ਵੇਖ ਕਰਕੇ ਭੌਰਾ ਆ ਕੇ ਲੁਭਾਏਮਾਨ ਹੁੰਦਾ ਔਰ ਉਸ ਮਕਰੰਦ ਨੂੰ ਚੂਸ ਕਰਕੇ ਆਪਣੀ ਬਿਰਤੀ ਨਿਰੋਧ ਕਰ ਲੈਂਦਾ, ਜਿਸ ਕਰਕੇ ਉਸਨੂੰ ਜਾਣ ਦਾ ਚੇਤਾ ਭੁੱਲ ਜਾਂਦਾ ਔਰ ਆਪਣੇ ਪ੍ਰਾਣ ਗਵਾ ਦਿੰਦਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਚਰਨ ਕਮਲ ਮਕਰੰਦ ਲੋਭਤ ਮਨੋ। ਹੇ ਪਰਮੇਸ਼ਰ, ਤੇਰੇ ਚਰਨ ਕਮਲਾਂ ਦੇ ਉੱਪਰ ਜਿਹੜਾ ਮੈਂ ਪ੍ਰੇਮ ਰੂਪੀ ਸ਼ਰਧਾ ਰੂਪੀ ਭੌਰਾ ਲੈ ਕੇ ਆਇਆ, ਉਸਨੇ ਆਪ ਜੀ ਦੇ ਚਰਨਾਂ ਦੇ ਉੱਪਰੋਂ ਨਾਮ ਦਾ ਰਸ ਚੂਸਿਆ, ਜਿਸ ਕਰਕੇ ਲੋਭਤ ਮਨੋ, ਮੇਰਾ ਜਿਹੜਾ ਮਨ ਹੈ ਉਹ ਲੁਭਾਏਮਾਨ ਹੋ ਗਿਆ।
ਅਨ ਦਿਨੋ ਮੋਹਿ ਆਹੀ ਪਿਆਸਾ।
ਅਨ ਦਿਨੋ, ਹੇ ਪਰਮੇਸ਼ਰ, ਮੈਨੂੰ ਇਹ ਰਾਤ ਦਿਨ ਆਹੀ ਪਿਆਸਾ, ਇਹੋ ਹੀ ਪਿਆਸ ਲੱਗੀ ਹੋਈ ਹੈ ਕਿ ਮੈਂ ਆਪ ਜੀ ਦੇ ਚਰਨ ਕਮਲਾਂ ਦੇ ਉੱਪਰੋਂ ਨਾਮ ਦਾ ਮਕਰੰਦ ਚੂਸਦਾ ਰਹਾਂ, ਜਿਸ ਕਰਕੇ ਮੇਰੀ ਬਿਰਤੀ ਵੀ ਨਿਰੋਧ ਰਹੇ, ਮੈਨੂੰ ਜੰਮਣ ਮਰਨ ਦਾ ਗੇੜਾ ਭੁੱਲ ਜਾਵੇ, ਮੈਂ ਦੁਬਾਰਾ ਆ ਹੀ ਨਾ ਸਕਾਂ, ਇਹ ਮੇਰੀ ਪਿਆਸ ਲੱਗੀ ਰਹੇ।
ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਹੋਏ ਇਸ ਪੰਕਤੀ ਵਿੱਚ ਬੇਨਤੀ ਕਰਦੇ ਨੇ ਪਰਮੇਸ਼ਰ ਅੱਗੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਮੈਨੂੰ ਕਿਰਪਾ ਕਰਕੇ ਇਹ ਨਾਮ ਰੂਪੀ ਜਲ ਦੇ ਦੇ। ਸਾਰੰਗ ਕਹੋ, ਸਾਰੰਗ ਦਾ ਅਰਥ ਹੁੰਦਾ ਪਪੀਹਾ, ਮੈਨੂੰ ਉਹ ਪਪੀਹੇ ਵਾਲੀ ਪਿਆਸ ਲੱਗੀ ਹੋਈ ਹੈ, ਜਿਸ ਕਰਕੇ ਹੋਰ ਜਿੰਨੇ ਨਾਮ ਨੇ, ਜਿੰਨੇ ਸਾਧਨ ਨੇ, ਉਹ ਤਾਂ ਹੁੰਦੇ ਰਹਿਣਗੇ ਕਿਉਂਕਿ ਬਾਰਿਸ਼ ਪੈਂਦੀ ਰਹਿੰਦੀ ਹੈ। ਪਪੀਹੇ ਦੇ ਗਲ ਦੇ ਵਿੱਚ ਇੱਕ ਗਲੀ ਹੁੰਦੀ ਹੈ, ਉਹ ਸਾਰੀਆਂ ਬੂੰਦਾਂ ਹੇਠਾਂ ਨਿਕਲ ਜਾਂਦੀਆਂ ਨੇ, ਪਰ ਜਦੋਂ ਸਵਾਂਤੀ ਬੂੰਦ ਆਉਂਦੀ ਹੈ ਉਦੋਂ ਪਪੀਹੇ ਦੇ ਪੇਟ ਵਿੱਚ ਜਾਂਦੀ ਹੈ, ਫਿਰ ਪਿਆਸ ਬੁੱਝਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਜੀਵੜ ਹੈ ਇਹ ਇੱਕ ਪਪੀਹਾ ਬਣਿਆ ਹੋਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਕਿਰਪਾ ਕਰਕੇ ਮੈਨੂੰ ਇੱਕ ਨਾਮ ਦੀ ਸਵਾਂਤੀ ਬੂੰਦ ਦੇ ਦਿਓ, ਜਿਸ ਕਰਕੇ ਇਹ ਮੇਰੀ ਪਿਆਸ ਬੁੱਝ ਜਾਵੇ।
ਹੋਏ ਜਾਤੇ ਤੇਰਾ ਨਾਮ ਵਾਸਾ,
ਜਿਸ ਕਰਕੇ ਮੇਰਾ ਜਿਹੜਾ ਵਾਸਾ ਹੈ ਉਹ ਤੁਹਾਡੇ ਨਾਮ ਦੇ ਵਿੱਚ ਹੋ ਜਾਵੇ। ਅੱਜ ਅਸੀਂ ਉਸੇ ਆਰਤੀ ਨੂੰ ਉਤਾਰਨ ਵਾਸਤੇ ਇਹ 40 ਮੁਕਤਿਆਂ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਦੇ ਵਿੱਚ ਇਕੱਤਰ ਹੋਏ, ਜੋ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਆਰਤੀ ਦੇ ਵਿੱਚ ਸ਼ਬਦ ਦੇ ਵਿੱਚ ਸਾਨੂੰ ਇਹ ਸਿੱਖਿਆ ਦਿੱਤੀ ਹੈ, ਉਪਦੇਸ਼ ਦਿੱਤਾ, ਉਹ ਇਹੀ ਹੈ ਕਿ ਕਿਰਪਾ ਕਰ ਦਿਓ, ਇਹ ਜਿਹੜਾ ਜੀਵੜਾ ਹੈ ਇਹ ਇੱਕ ਪਪੀਹਾ ਹੈ, ਜੇ ਇਹ ਨਾਮ ਦੀ ਸਵਾਂਤੀ ਬੂੰਦ ਮਿਲ ਜਾਵੇ ਤੇ ਫਿਰ ਇਹ ਸਦਾ ਵਾਸਤੇ ਵਾਸਾ ਆਪ ਜੀ ਦੀ ਜੋਤ ਵਿੱਚ ਹੋ ਜਾਂਦਾ, ਫਿਰ ਹਰ ਹਰ ਜਨ ਦੋਈ ਏਕ ਹੈ, ਬਿਪ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਓ, ਜਲ ਹੀ ਦਿਖੈ ਸਮਾਹੇ। ਫਿਰ ਇਸ ਦੇ ਵਿੱਚ ਹੀ ਅਭੇਦਤਾ ਮਿਲ ਜਾਂਦੀ ਹੈ, ਫਿਰ ਜੰਮਣ ਮਰਨ ਮਿਟ ਜਾਂਦਾ, ਇਹ ਦੁਬਾਰਾ ਦੁਬਾਰਾ ਪ੍ਰਾਪਤ ਨਹੀਂ ਹੁੰਦਾ। ਸਾਨੂੰ ਮਿਲਿਆ ਵੀ ਹੈ, ਬੜੀਆਂ ਭਾਗਾਂ ਦੇ ਨਾਲ ਮਿਲਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਸੇ ਦੇ ਵਿੱਚ ਹੀ ਛੁਟਕਾਰਾ ਹੋ ਜਾਵੇ, ਇਹ ਨਾਮ ਦਾ ਕਿਣਕਾ ਮਿਲ ਜਾਵੇ, ਮਿਲਿਆ ਹੋਇਆ ਮਨੁੱਖਾ ਜਨਮ ਸਤਾਰ ਤਾਂ ਹੋ ਸਕਦਾ, ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਆਓ ਸਿਮਰਨ ਦਾ ਸਮਾਂ ਹੋਇਆ, ਅਸੀਂ ਵੀ ਲਾਹਾ ਲੈ ਸਕੀਏ, ਅਸੀਸ ਬਖਸ਼ਿਸ਼ ਕਰਨੀ, ਦਿਹੋ ਸੱਜਣ ਅਸੀਂ ਸੜੀਆਂ,
ਜਿਉਂ ਹੋਵੇ ਸਾਹਿਬ ਸਿਓ ਮੇਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।